ਵਾਹਿਗੁਰੂ ਸਾਹਿਬ ਜੀਓ। ਹੇਰ ਸਰੂਪਾ ਅਨੂਪਾ ਜੋਨਾ, ਬੋਲਣਾ ਆਪ ਭਏ ਮੁਖ ਮੋਨਾ। ਕਬਲ ਨੈਣ ਸਨਮਾਨ ਵਸਾਏ, ਕੁਸ਼ਲ ਬੂਝਣੈ ਬੈਨ ਸੁਨਾਏ। ਹੇਰ ਸਰੂਪਾ ਅਨੂਪਾ ਜੋਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਓ ਸਰਵਣ ਕਰਦੇ ਹਾਂ ਲੜੀਵਾਰ ਚੱਲ ਰਹੀ ਕਥਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ੁਭ ਵਿਵਾਹ ਕਾਰਜ ਹੋਣ ਉਪਰੰਤ ਰਾਏ ਭੋਏ ਦੀ ਤਲਵੰਡੀ ਪਹੁੰਚੇ ਹਨ। ਰਾਏ ਬੁਲਾਰ ਜੀ ਨੂੰ ਅਤੇ ਮਾਤਾ ਤ੍ਰਿਪਤਾ ਜੀ ਨੂੰ ਬੜੇ ਪਿਆਰ ਨਾਲ ਮਿਲੇ ਨੇ। ਉੱਥੋਂ ਦੀ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਹਿੱਤ ਆਈ ਹੈ। ਰਾਏ ਬੁਲਾਰ ਜੀ ਬਹੁਤ ਮਾਣ ਸਤਿਕਾਰ ਦੇ ਨਾਲ ਮਿਲੇ ਨੇ, ਸਿਰਹਾਣੇ ਵੱਲ ਬਿਠਾਇਆ ਹੈ, ਪਿਆਰ ਕੀਤਾ, ਗਲਵੱਕੜੀ ਪਾ ਕੇ ਚਰਨੀ ਹੱਥ ਲਾਉਣ ਦਾ ਯਤਨ ਕੀਤਾ, ਉਸ ਵਕਤ ਪਕੜ ਕੇ ਗਲ ਨਾਲ ਲਾ ਲਿਆ। ਇਸ ਤਰ੍ਹਾਂ ਪ੍ਰੇਮਮਈ ਪ੍ਰਸੰਗ ਜੋ ਸ਼ਰਧਾ ਅਤੇ ਭਾਵਨਾ ਦਿੰਦੇ ਹਨ, ਬਹੁਤ ਉੱਚੀ ਸੁੱਚੀ ਅਵਸਥਾ, ਰਜੋ ਤਮੋ ਸਤੋ ਤੋਂ ਉੱਠ ਕੇ ਉੱਚੇ ਮਾਇਆਵੀ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇੱਕ ਭਾਵ ਭਗਤੀ ਹੈ, ਪ੍ਰੇਮਾ ਭਗਤੀ ਗੁਰੂ ਨਾਨਕ ਦੇਵ ਜੀ ਦੀ ਕੀਤੀ ਰਾਏ ਬੁਲਾਰ ਜੀ ਨੇ। ਸਰਵਣ ਕਰਦੇ ਹਾਂ ਅੱਗੇ, ਜਦੋਂ ਸਤਿਗੁਰੂ ਆਪਣੇ ਗ੍ਰਹਿ ਵਿਖੇ ਆਏ, ਪਾਂਧਾ ਗੋਪਾਲ, ਪਾਂਧਾ ਵੈਦ ਹਰਦਾਸ, ਕੁਤਬਦੀਨ ਮੌਲਾਣਾ ਅਤੇ ਇਸੇ ਪ੍ਰਕਾਰ ਪੰਡਿਤ ਬ੍ਰਿਜਲਾਲ ਆਦਿਕ, ਜਿਨ੍ਹਾਂ ਨੇ ਮਹਾਰਾਜ ਨੂੰ ਛੋਟਿਆਂ ਹੁੰਦਿਆਂ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਹੀ ਪੜ੍ਹ ਗਏ। ਸਰਵਣ ਕਰਦੇ ਹਾਂ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ। ਹੇਰ ਸਰੂਪ ਅਨੂਪ ਅਜੋਨਾ।
ਸੋ ਮਹਾਰਾਜ ਦਾ ਜੋ ਸਰੂਪ ਹੈ, ਉਪਮਾ ਤੋਂ ਰਹਿਤ, ਜੂਨਾ ਤੋਂ ਰਹਿਤ, ਜਦੋਂ ਇਹ ਸਰੂਪ ਗੁਰਾਂ ਦਾ ਪਾਂਧੇ ਨੇ, ਵੈਦ ਨੇ, ਮੁਲਾਣੇ ਨੇ ਆ ਕੇ ਦਰਸ਼ਨ ਕੀਤੇ।
ਬੋਲਣਾ ਆਪ ਭਏ ਮੁਖ ਮੋਨਾ।
ਮੁਖ ਵਿੱਚੋਂ ਬੋਲ ਨਹੀਂ ਆਉਂਦਾ, ਮਨੋਂ ਚੁੱਪ ਹੀ ਹੋ ਗਏ।
ਕਮਲ ਨੈਣ ਸਨਮਾਨ ਵਸਾਏ।
ਕਮਲ ਨੈਣ, ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਨੇਤਰ ਕਮਲ ਵਰਗੇ ਨੇ ਸੋਹਣੇ, ਸਨਮਾਨ ਦੇ ਕੇ ਵੱਡੇ ਬਜ਼ੁਰਗ ਜਾਣ ਕੇ ਆਦਰ ਨਾਲ ਕੋਲ ਬਿਠਾ ਲਿਆ।
ਫਸਲ ਬੂਝਣੈ ਬੈਨ ਸੁਣਾਏ।
ਮਹਾਰਾਜ ਨੇ ਬਚਨ ਸੁਣਾਏ, ਕੀ ਹਾਲ ਹੈ, ਸੁੱਖ ਸ਼ਾਂਤ ਹੈ, ਸਰੀਰ ਦਾ, ਪਰਿਵਾਰ ਦਾ ਹਾਲ ਪੁੱਛਿਆ।
ਧਰਤੀ ਰਜਾ ਬੋਲੇ ਮੁਖ ਬਾਨੀ।
ਧੀਰਜ ਧਰ ਕੇ ਮੁਖ ਵਿੱਚੋਂ ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਪੁੱਛਿਆ ਤਾਂ ਇਹਨਾਂ ਨੇ ਬੜੇ ਧੀਰਜ ਕਰਕੇ ਬਚਨ ਕਹੇ।
ਪਦ ਰਚਨਾ ਸੁੱਠ ਉਸਤਤ ਠਾਨੀ।
ਬੜੀ ਸੁੰਦਰ ਉਸਤਤੀ ਕੀਤੀ, ਜਿਵੇਂ ਕਵਿਤਾ ਦੇ ਰੂਪ ਵਿੱਚ ਕਰਦੇ ਹਨ।
ਸਿੰਧ ਹਤਾਸਨਾ ਕਾਲ ਕਲੀ ਕੋ।
ਇਹ ਜਿਹੜਾ ਮਹਾਰਾਜ ਕਲਯੁਗ ਦਾ ਸਮਾਂ ਹੈ, ਇਹ ਅੱਗ ਦਾ ਸਮੁੰਦਰ ਹੈ ਜੀ।
ਹੱਥ ਪ੍ਰਚੰਡ ਇਸ ਤਰ੍ਹਾਂ ਹੈ ਬਲੀ ਕੋ।
ਇਹ ਕੋਈ ਬਲਵਾਨ ਹੀ ਇਹਨੂੰ ਤਰਦਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਅੱਗ ਦਾ ਸਮੁੰਦਰ ਸੰਸਾਰ ਕੋਈ ਕੋਈ ਤਰਦਾ।
ਜੀਵ ਪਰੇ ਦਜ ਦਜ ਦੁੱਖ ਪਾਈ।
ਇਹਦੇ ਵਿੱਚ ਜਿਹੜੇ ਜੀਵ ਪੈ ਜਾਂਦੇ ਨੇ ਈਰਖਾ, ਤ੍ਰਿਸ਼ਨਾ, ਦਵੈਸ਼, ਵਿਕਾਰ, ਕਿੰਨੀਆਂ ਹੀ ਅੱਗਾਂ ਨੇ ਸੰਸਾਰ ਦੇ ਅੰਦਰ। ਦੇਖਣ ਨੂੰ ਅੱਗ ਮਹਿਸੂਸ ਨਹੀਂ ਹੁੰਦੀ, ਨਾ ਹੀ ਉਹਦਾ ਧੂੰਆਂ ਨਿਕਲਦਾ, ਪਰ ਜੀਵ ਦਿਨੋ ਦਿਨ ਅੰਦਰੇ ਅੰਦਰ ਸੜ ਕੇ ਜਿਸ ਪ੍ਰਕਾਰ ਸੜ ਬਲ ਜਾਂਦਾ, ਔਰ ਇਹਦੇ ਨਾਲ ਹੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਸਰੀਰ ਦੇ ਅੰਦਰ ਜੀਵ ਦੇ ਇਤਨੀ ਜਲਨ ਹੋ ਰਹੀ ਹੈ ਈਰਖਾ ਕਰਕੇ, ਦਵੈਸ਼ ਕਰਕੇ, ਤ੍ਰਿਸ਼ਨਾ ਕਰਕੇ, ਵਿਕਾਰਾਂ ਕਰਕੇ, ਜਿਹਦੇ ਨਾਲ ਕੋਈ ਵੀ ਦੁਨੀਆਂ ਤੋਂ ਤਰਦਾ ਨਹੀਂ। ਇਸ ਤਰ੍ਹਾਂ ਮਹਾਰਾਜ ਜੀ, ਇਹ ਸੰਸਾਰ ਸਾਗਰ ਹੈ।
ਕਿਰਪਾ ਧਾਰ ਲੀਨੋ ਅਬ ਉਬਰਹਿ ਨਾ ਸਕਹਿ ਨਾ ਪਾਏ ਉਪਾਈ।
ਇਹਦੇ ਵਿੱਚੋਂ ਕੋਈ ਬੰਦਾ ਜਿਹੜਾ ਹੈ ਬਚ ਨਹੀਂ ਸਕਦਾ, ਨਾ ਹੀ ਕੋਈ ਉਪਾਅ ਲੱਭਦਾ ਕਿ ਕਿਸ ਉਪਾਅ ਕਰਕੇ ਜੀਵ ਇਹਦੇ ਚੋਂ ਬਚ ਸਕੇ।
ਬੰਧਨ ਹੇਤ ਸੇਤ ਤਹਿ ਭਾਰਾ।
ਹੁਣ ਜਿੱਥੇ ਦਰਿਆ ਹੋਵੇ ਅੱਗ ਦਾ, ਉਹਦੇ ਵਿੱਚੋਂ ਤਰ ਕੇ ਜਾਣਾ ਬਹੁਤ ਔਖਾ ਹੈ, ਪਰ ਜੇ ਉਹਦੇ ਉੱਤੇ ਪੁਲ ਬਣਾ ਦਿੱਤਾ ਜਾਵੇ, ਪੁਲ ਦੇ ਉੱਤੋਂ ਬੰਦਾ ਸਹਿਜੇ ਹੀ ਲੰਘ ਜਾਂਦਾ।
ਕਿਰਪਾ ਧਾਰ ਲੀਨੋ ਅਵਤਾਰਾ।
ਤੁਸੀਂ ਦੁਨੀਆਂ ਨੂੰ ਦੇਖਿਆ, ਦੁਨੀਆਂ ਅੱਗ ਵਿੱਚ ਸੜ ਰਹੀ ਹੈ, ਤੁਸੀਂ ਕਿਰਪਾ ਕਰਕੇ ਦੁਨੀਆਂ ਤੇ ਅਵਤਾਰ ਧਾਰਿਆ।
ਚਰਨ ਕਮਲ ਕਰਮ ਸੁਭ ਤੇ ਜੋ ਤੁਛੇ।
ਸੋ ਇਹ ਜਿਹੜਾ ਸੰਸਾਰ ਦੇ ਆਪ ਅਵਤਾਰ ਧਾਰਿਆ, ਚਰਨ ਕਰਮ ਸ਼ੁਭ ਤੇ ਜੋ ਤੁਛੇ, ਜਿਹੜੇ ਲੋਕ ਸ਼ੁਭ ਕਰਮਾਂ ਤੋਂ, ਜਿਨ੍ਹਾਂ ਦੇ ਪੈਰ ਪਿੰਗਲੇ ਹੋ ਚੁੱਕੇ ਸਨ, ਸ਼ੁਭ ਕਰਮ ਕਰਨੇ ਲੋਕਾਂ ਨੇ ਬੰਦ ਹੀ ਕਰ ਦਿੱਤੇ। ਸ਼ੁਭ ਕਰਮ ਜਿਹੜਾ ਹੈ, ਜੇ ਮਾੜਾ ਜਿਹਾ ਵੀ ਦੇਖੇ ਇੱਥੇ ਖਰਚਾ ਹੈ, ਸੋਚਦਾ ਬਿਨਾਂ ਖਰਚੇ ਤੋਂ ਸ਼ੁਭ ਕਰਮ ਹੋ ਜਾਏ ਤਾਂ ਚੰਗਾ, ਬਿਨਾਂ ਉੱਠਿਆ ਹੀ ਸ਼ੁਭ ਕਰਮ ਹੋ ਜਾਏ ਤਾਂ ਚੰਗਾ ਹੈ, ਭਾਵ ਸ਼ੁਭ ਕਰਮ ਤੋਂ ਬੰਦਾ ਪਿੰਗਲਾ ਹੋ ਗਿਆ।
ਲੋਚਨ
ਹੁਣ ਜਿਹੜਾ ਹੈ ਉਹਨਾਂ ਦੇ ਅੱਖਾਂ ਨੇ ਲੋਚਨ ਸਮਤ ਹੈ ਤੇ ਔਰ ਛੂਛੇ, ਇਸ ਤਰ੍ਹਾਂ ਚੰਗੀ ਬੁੱਧੀ ਰੂਪੀ ਨੈਣਾ ਤੋਂ ਜੋ ਸੱਖਣੇ ਹਨ ਜੀ।
ਸਮਦਮ ਜਨ ਕੇ ਕਰਨਾ ਸੰਗਾਰੇ।
ਜਿਨ੍ਹਾਂ ਦੇ ਨਾਲ ਸਮ ਦਮ ਆਦਿਕ ਹੱਥ ਨਹੀਂ, ਸਮ ਤੇ ਦਮ ਇੰਦਰੀਆਂ ਦਾ ਦਮਨ ਕਰਨਾ, ਮਨ ਨੂੰ ਰੋਕ ਕੇ ਰੱਖਣਾ, ਇਹ ਕਰਮ ਉਹ ਬੰਦੇ ਨਹੀਂ ਕਰਦੇ।
ਸੋ ਜਿਹ ਪਰ ਤਰ ਜਾਹੇ ਸੁਖਾਰੇ।
ਤੁਸੀਂ ਜਿਹੜਾ ਪੁਲ ਬਣਾ ਰਹੇ ਹੋ ਜਾਂ ਬਣਾਇਆ, ਇਹ ਪੁਲ ਜਿਹੜਾ ਹੈ ਸ਼ੁਭ ਕਰਮਾਂ ਰੂਪੀ ਪੈਰਾਂ ਤੋਂ ਬਿਨਾਂ ਪਿੰਗਲੇ, ਸ੍ਰੇਸ਼ਟ ਬੁੱਧੀ ਰਹਿਤ ਅੰਧੇ, ਦੈਵੀ ਗੁਣਾਂ ਰੂਪੀ ਹੱਥਾਂ ਤੋਂ ਬਿਨਾਂ ਟੁੰਡੇ, ਨਾਮ ਰੂਪੀ ਪੁਲ ਤੇ ਚੜ੍ਹ ਕੇ ਸੁਖੈਨ ਹੀ ਪਾਰ ਹੋ ਜਾਣਗੇ।
ਮਨ ਅਨੁਮਾਨ ਕਰਤ ਸਦ ਹਮ ਹੀ।
ਅਸੀਂ ਹਮੇਸ਼ਾ ਮਨ ਦੇ ਅੰਦਰ ਇਹ ਅੰਦਾਜ਼ਾ ਲਾਉਂਦੇ ਹਾਂ।
ਜਗਤ ਪ੍ਰਕਾਸ਼ ਕਰੋ ਕਬ ਤੁਮ ਹੀ।
ਇਹ ਦੁਨੀਆਂ ਦੇ ਅੰਦਰ ਉਹ ਕਦੋਂ ਸਮਾਂ ਆਵੇਗਾ ਜਦੋਂ ਤੁਸੀਂ ਪ੍ਰਗਟ ਹੋ ਕੇ ਸੰਸਾਰ ਨੂੰ ਚੰਗਾ ਉਪਦੇਸ਼ ਕਰੋਗੇ।
ਰਾਵਰ ਪੂਰਨ ਕਲਾ ਸੰਕੋਚੀ।
ਮਹਾਰਾਜ, ਤੁਹਾਡੇ ਚ ਕਲਾ ਤਾਂ ਬੜੀ ਵੱਡੀ ਅੰਦਰੇ ਅੰਦਰ, ਪਰ ਤੁਸੀਂ ਬੜੀ ਸੰਕੋਚ ਕੇ ਰੱਖੀ ਹੋਈ, ਕਿਸੇ ਨੂੰ ਆਪਣਾ ਆਪ ਜ਼ਾਹਰ ਨਹੀਂ ਕਰਦੇ ਹੋ।
ਲਖ ਹੈ ਕਿ ਜੀਵ ਜਨ ਹੈ ਮਤ ਪੋਚੀ।
ਆਪ ਜਾਣਦੇ ਹੋ ਕਿ ਨੀਵੀਂ ਮਤ ਵਾਲੇ ਲੋਕ ਕੀ ਸਮਝਣ। ਮਤ ਹੈ ਆਪੋ ਆਪਣੀ ਮਤ, ਜਿੰਨੀ ਪਰਮਾਤਮਾ ਨੇ ਕਿਸੇ ਨੂੰ ਦਿੱਤੀ ਹੈ ਉਹਦੇ ਮੁਤਾਬਕ ਹੀ ਸਤਿਗੁਰੂ ਨੂੰ ਲੋਕ ਸਮਝਦੇ ਨੇ।
ਇਸ ਪ੍ਰਕਾਰ ਕਹਿ ਕਰ ਬਚ ਲੋਨੇ।
ਇਸ ਤਰ੍ਹਾਂ ਦੇ ਜਿਹੜੇ ਸੀ ਬਚਨ ਸੁੰਦਰ ਸੋਹਣੇ ਕਹਿ ਕੇ,
ਪੀਅਤ ਰੂਪ ਜਾਨ ਲੋਚਨ ਡੋਨੇ।
ਮਾਨੋ ਕਹਿੰਦੇ ਅੱਖਾਂ ਰੂਪੀ ਡੋਨਿਆਂ ਦੇ ਨਾਲ ਸਤਿਗੁਰੂ ਦੇ ਅੰਮ੍ਰਿਤ ਰੂਪ ਦਰਸ਼ਨਾਂ ਨੂੰ ਪੀ ਰਹੇ ਹਨ।
ਮਿਲੇ ਭਾਵ ਧਰ ਸਦਨ ਸਿਧਾਏ।
ਮਹਾਰਾਜ ਨੂੰ ਬੜੇ ਪ੍ਰੇਮ ਦੇ ਨਾਲ ਮਿਲੇ ਨੇ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।
ਜਨ ਮਨ ਭਗਤ ਵਿਖੇ ਸੁਖ ਪਾਏ।
ਜਿਨ੍ਹਾਂ ਦਾ ਮਨ ਹੁਣ ਭਗਤੀ ਵਿੱਚ ਲੱਗ ਕੇ ਦੁਨੀਆਂ ਦੀ ਅੱਗ ਚੋਂ ਬਾਹਰ ਨਿਕਲ ਕੇ ਆਤਮਕ ਸੁਖ ਪਾ ਰਿਹਾ ਸੀ।
ਮਿਲੇ ਆਨਪੁਨ ਬਾਲ ਸਿਖਾਈ।
ਫਿਰ ਜਿਹੜੇ ਸੀਗੇ ਬਾਲ ਸਿਖਾਈ, ਬਚਪਨ ਤੋਂ ਇਕੱਠੇ ਖੇਡਣ ਵਾਲੇ, ਉਹ ਆ ਕੇ ਮਿੱਤਰ ਮਿਲੇ
ਕਹਿਤ ਪਰਸ ਪਰ ਅਧਿਕ ਵਡਾਈ
ਆਪਸ ਵਿੱਚ ਉਹ ਬਹੁਤੀ ਜਿਆਦਾ ਵਡਿਆਈ ਕਰਦੇ ਹਨ ਜੀ
ਪਰਮ ਪ੍ਰੇਮ ਮੈਂ ਮੋਦਨਾ ਥੋਰਾ
ਬਹੁਤ ਬਹੁਤ ਜਿਆਦਾ ਪ੍ਰੇਮ ਇੰਨੀ ਖੁਸ਼ੀ ਚੜੀ ਹੋਈ ਹੈ ਸਾਰਿਆਂ ਨੂੰ
ਇੱਕ ਟੱਕ ਦੇਖ ਰਹੇ ਮੁਝ ਓਰਾ
ਇੱਕ ਟੱਕ ਜਿਹੜਾ ਗੁਰੂ ਸਾਹਿਬ ਦਾ ਮੁੱਖ ਸੀ ਉਹਦੇ ਵੱਲ ਤੱਕਦੇ ਨੇ
ਮੈਂ ਸਵਿਤਾਵ ਹੈ ਬਾਸੁਰ ਪਾਸੂ
ਕੋਲ ਬੈਠ ਕਰਕੇ ਸਾਰਾ ਸਾਰਾ ਦਿਨ ਬਤੀਤ ਕਰਦੇ ਹਨ
ਨਿਤ ਪ੍ਰਤ ਔਰ ਹੋਇ ਨਿਉ ਹਲਾਸੂ
ਰੋਜ਼ ਜਿਹੜਾ ਹੈ ਹਿਰਦਾ ਉਹ ਨਯਾ ਹੈ ਨਵੀਂ ਖੁਸ਼ੀ ਰੋਜ਼ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਸਾਹਿਬ ਮੇਰਾ ਨੀਤ ਨਵਾਂ ਇਹ ਨਵਾਂ ਸਾਹਿਬ ਨਵੀਂ ਖੁਸ਼ੀ ਹਰ ਰੋਜ਼ ਖੁਸ਼ੀ ਹੀ ਖੁਸ਼ੀ ਹੈ ਦੁਨਿਆਵੀ ਕਿਸੇ ਕੰਮ ਵਿੱਚ ਖੁਸ਼ੀ ਨਹੀਂ ਹੁੰਦੀ ਰੋਜ਼ ਉਹੀ ਕਰੀ ਜਾਓ ਜੇ ਕੰਮ ਪਰ ਗੁਰਬਾਣੀ ਇੱਕ ਐਸੀ ਬਖਸ਼ਿਸ਼ ਹੈ ਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਐਸੇ ਨੇ ਜਦੋਂ ਦੇਖੋ ਨਵਾਂ ਹੀ ਨਵਾਂ ਬਾਣੀ ਪੜ੍ਹੋ ਨਵਾਂ ਹੀ ਰੰਗ ਹੈ
ਜਾਵਦ ਲੀਲਾ ਸ੍ਰੀ ਜਗਨਨਾਥਾ
ਇਸ ਤਰ੍ਹਾਂ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਨਵੀਂ ਲੀਲਾ ਕਰਦੇ ਹਨ
ਜਿੰਨੀ ਤਲਵੰਡੀ ਸੁਖ ਸਾਥਾ
ਸੁਖਾਂ ਦੇ ਨਾਲ ਤਲਵੰਡੀ ਵਿਖੇ ਮਹਾਰਾਜ ਆਪਣੇ ਸਾਰੇ ਛੋਟੇ ਵੱਡੇ ਦੋਸਤ ਮਿੱਤਰ ਰਿਸ਼ਤੇਦਾਰ ਸੰਗਤ ਪਿੰਡ ਵਾਲੇ ਇਲਾਕੇ ਵਾਲੇ ਮਿਲਦੇ ਨੇ ਸਤਿਗੁਰੂ ਪ੍ਰਸੰਨ ਕਰਦੇ ਨੇ ਪ੍ਰਸੰਨ ਹੁੰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ
ਕਵਿਤਾ ਸੋਦਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ ਮਹਾ ਸਵੈਤ ਰੰਗਨੀ ਮਹਾਨ ਮਨ ਮਾਨੀ ਹੈ
ਹੁਣ ਤੱਕ ਦਸਾਂ ਸਰੂਪਾਂ ਦਾ ਮੰਗਲ ਕੀਤਾ ਹੈ ਤੇਈ ਅਧਿਆਇਆਂ ਵਿੱਚ ਚੌਵੀਵੇਂ ਅਧਿਆਇ ਵਿੱਚ ਗੁਰਬਾਣੀ ਦਾ ਮੰਗਲ ਕਰਕੇ ਕਵੀ ਜੀ ਗੁਰਬਾਣੀ ਦੀ ਮਹਿਮਾ ਕਰਦੇ ਨੇ ਸੋਧਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ ਕਹਿੰਦੇ ਅੰਮ੍ਰਿਤ ਦੀ ਨਦੀ ਵਾਂਗੂ ਭਰਮ ਰੂਪੀ ਰੋਗ ਨੂੰ ਦੂਰ ਕਰਨ ਵਾਲੀ ਹੈ ਰੰਗ ਦਿਸਦਾ ਬਹੁਤ ਚਿੱਟਾ ਹੈ ਤੇ ਮਨ ਨੂੰ ਬਹੁਤ ਪਿਆਰੀ ਲੱਗਣ ਵਾਲੀ ਹੈ ਨਿਰਮਲ 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 ਤੇਰੀ ਬਾਣੀ ਇਤਨੀ ਸ਼ੁੱਧ ਤੇ ਮਿੱਠੀ ਤੇ ਸਵੱਛ ਦੁਨੀਆਂ ਦੇ ਵਿੱਚ ਨਹੀਂ ਤਿੰਨਾਂ ਲੋਕਾਂ ਵਿੱਚ ਕਿਤੇ ਨਹੀਂ ਐਸੀ ਸ਼ੁੱਧ ਮਿੱਠੀ ਚਿੱਟੀ ਉੱਜਲ ਬਾਣੀ ਨਹੀਂ ਮਿਲਦੀ ਕਿਤੇ
ਕਿਹਦਾ ਜਹੈ ਹੰਸਨੀ ਸੀ ਮਾਨ ਸਭ ਤੰਸਨੀ ਹੈ ਗੁਨੀਨ ਪਰ ਸੰਸਨੀ ਸਰਬ ਜਗ ਜਾਨੀ ਹੈ
ਕਹਿੰਦੇ ਜਾਂ ਇਹ ਮਾਨ ਸਰੋਵਰ ਨੂੰ ਸ਼ੋਭਾ ਦੇਣ ਵਾਲੀ ਜਿਵੇਂ ਹੰਸ ਹੁੰਦੇ ਨੇ ਚਿੱਟੇ ਚਿੱਟੇ ਹਜ਼ਾਰਾਂ ਦੀ ਗਿਣਤੀ ਚ ਮਾਨ ਸਰੋਵਰ ਦੇ ਵਿੱਚ ਰਹਿੰਦੇ ਨੇ ਇਹ ਸ਼ੋਭਾ ਦੇਣ ਵਾਲੀ ਹੰਸਣੀ ਹੈ ਗੁਣੀਆਂ ਨੇ ਇਹਦੀ ਪ੍ਰਸੰਸਾ ਕੀਤੀ ਹੈ ਤੇ ਸਾਰੇ ਜਹਾਨ ਨੇ ਇਹ ਜਾਣ ਲਈ ਹੈ
ਕਿਹਦਾ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ ਹਿਰਦੇ ਕੀ ਆਨੰਦਨੀ ਸਦੀਵ ਸੁਖਦਾਨੀ ਹੈ
ਕਹਿੰਦੇ ਜਾਂ ਫਿਰ ਇਹ ਮੋਹ ਰੂਪੀ ਤਪਸ਼ ਨੂੰ ਘੱਟ ਕਰਨ ਵਾਲੀ ਚੰਦ ਦੀ ਚਾਂਦਨੀ ਹੈ ਹਿਰਦੇ ਨੂੰ ਆਨੰਦ ਦੇਣ ਵਾਲੀ ਸਦੈਵੀ ਸੁਖ ਦੀ ਦਾਤੀ ਹੈ
ਪ੍ਰੇਮ ਪਟ ਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ ਗੁਨੀ ਪਨੀ ਬਾਨੀ ਤਾਂ ਕਿ ਗੁਰੂ ਗੁਰ ਬਾਨੀ ਹੈ
ਇਹ ਪ੍ਰੇਮ ਦੀ ਸੁਗੜ ਪਟਰਾਣੀ ਹੈ ਤੇ ਗਿਆਨ ਦੀ ਮਾਤਾ ਜਾਣੀ ਗਈ ਹੈ ਜੇ ਕੋਈ ਸੋ ਇਸ ਤਰੀਕੇ ਨਾਲ ਗੁਣੀਆਂ ਦੀ ਉਚਾਰੀ ਬਾਣੀ ਵੀ ਤਾਂ ਉਹਨਾਂ ਦੀ ਵੀ ਗੁਰੂ ਦੀ ਬਾਣੀ ਉਹਨਾਂ ਦੀ ਵੀ ਗੁਰੂ ਗੁਰਬਾਣੀ ਹੈ ਗੁਣੀ ਜਨਾਂ ਨੇ ਜੇ ਕੋਈ ਚੀਜ਼ ਉਚਾਰੀ ਵੀ ਹੈ ਉਹ ਇੱਥੇ ਤੱਕ ਪਹੁੰਚ ਨਹੀਂ ਕਰਦੀ ਕਿਉਂਕਿ ਉਹਦੀ ਸਮਰੱਥਾ ਨਹੀਂ ਹੈ ਇਹ ਬਿਲਕੁਲ ਜਿਵੇਂ ਸੱਚਾਈ ਦੀ ਗੱਲ ਹੈ ਕਿ ਗੁਰਬਾਣੀ ਦੇ ਅੱਗੇ ਸਭ ਝੁਕਦੇ ਨੇ ਗੁਰਬਾਣੀ ਸਾਰਿਆਂ ਤੋਂ ਸ਼੍ਰੋਮਣੀ ਕਲਾ ਵਰਤਾਉਂਦੀ ਹੈ
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ ਰਹਿਣ ਲੱਗੇ ਗਤ ਦਾ ਤਲਵੰਡੀ
ਗਤ ਦਾ ਗਤ ਕਲਿਆਣ ਦੇ ਦਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਹੁਣ ਸ੍ਰੀ ਨਨਕਾਣਾ ਸਾਹਿਬ ਜਿਸ ਦਾ ਨਾਮ ਹੈ ਇੱਥੇ ਹੁਣ ਰਹਿਣ ਲੱਗੇ ਆ ਕੇ
ਜਨ ਕੇ ਕੀਰਤਾ ਘਰ ਘਰ ਮੰਡੀ
ਜਿਨ੍ਹਾਂ ਦੀ ਕੀਰਤੀ ਘਰ ਘਰ ਦੇ ਵਿੱਚ ਫੈਲੀ ਹੋਈ ਹੈ
ਮਨਜ ਪਰਸ ਪਰ ਮਿਲ ਹੈ ਸਰਾਹ ਹੈ
ਬੰਦੇ ਮਿਲਦੇ ਨੇ ਆਪਸ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਹੀ ਬਾਤ ਹੁੰਦੀ ਹੈ
ਬਹੁਰ ਮੂੰਹ ਸ੍ਰੀ ਗੁਣ ਅਬ ਗਾਹ ਹੈ
ਫੇਰ ਫੇਰ ਵਿਚਾਰ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਦੀ
ਮਧੁਰ ਵਚਨ ਜਿਹ ਮ੍ਰਿਦਲ ਸੁਭਾਉ
ਮਿੱਠੇ ਮਿੱਠੇ ਵਚਨ ਨੇ ਗੁਰੂ ਨਾਨਕ ਦੇਵ ਜੀ ਦੇ ਕੋਮਲ ਸੁਭਾਵ ਦੇ ਮਾਲਕ ਹਨ ਕਿਉਂਕਿ ਭਗਤੀ ਹੈ ਜਿਹਦੇ ਕੋਲ ਉੱਥੇ ਕੋਮਲਤਾ ਹੈ ਸੱਤਵੇਂ ਪਾਤਸ਼ਾਹ ਨੂੰ ਸਿੱਖ ਨੇ ਮੱਥਾ ਟੇਕਿਆ ਪੰਜ ਛੇ ਮਹੀਨੇ ਰਿਹਾ ਕਾਬਲ ਤੋਂ ਆਇਆ ਸੀ ਮਹਾਰਾਜ ਹੁਣ ਆਗਿਆ ਬਖਸ਼ੋ ਫਿਰ ਅਗਲੀ ਵਾਰੀ ਜਦੋਂ ਆਵਾਂਗੇ ਫਿਰ ਦਰਸ਼ਨ ਕਰਾਂਗੇ ਹੁਣ ਘਰੇ ਖੇਤੀਬਾੜੀ ਦਾ ਕੰਮ ਸੰਭਾਲ ਲਈਏ ਜਾ ਕੇ ਸਤਿਗੁਰੂ ਕਹਿਣ ਲੱਗੇ ਦਰਸ਼ਨ ਹੋ ਹੀ ਰਹੇ ਨੇ ਨਹੀਂ ਮਹਾਰਾਜ ਜਦੋਂ ਫੇਰ ਆਵਾਂਗੇ ਫੇਰ ਦਰਸ਼ਨ ਕਰਾਂਗੇ ਸਤਿਗੁਰੂ ਕਹਿੰਦੇ ਦਰਸ਼ਨ ਹੁਣ ਹੋ ਹੀ ਰਹੇ ਨੇ ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ ਕਹਿੰਦੇ ਭਾਈ ਜਦੋਂ ਤੂੰ ਅਗਲੀ ਵਾਰੀ ਆਉਣਾ ਉਦੋਂ ਅੱਠਵਾਂ ਸਰੂਪ ਹੋਵੇਗਾ ਉਦੋਂ ਇਹ ਸਰੂਪ ਸਾਡਾ ਅਲੋਪ ਹੋ ਜਾਵੇਗਾ ਸਿੱਖ ਨੂੰ ਇੱਕਦਮ ਬਹੁਤ ਸੱਟ ਵੱਜੀ ਮਨ ਨੂੰ ਮਹਾਰਾਜ ਅਸੀਂ ਕਿਹਦੇ ਆਸਰੇ ਜਾਵਾਂਗੇ ਫਿਰ ਸਤਿਗੁਰੂ ਕਹਿੰਦੇ ਫਿਰ ਅੱਠਵੇਂ ਪਾਤਸ਼ਾਹ ਹੋਣਗੇ ਤੁਹਾਨੂੰ ਆਸਰਾ ਦੇਣਗੇ ਮਹਾਰਾਜ ਫਿਰ ਇਹ ਤਾਂ ਦੱਸ ਦਿਓ ਕਿ ਅੱਠਵੇਂ ਪਾਤਸ਼ਾਹ ਅੱਗੇ ਕਿਹਨੇ ਗੁਰਤਾ ਗੱਦੀ ਅੱਠਵੇਂ ਸਰੂਪ 'ਚ ਆਉਣਾ ਹੈ ਤੁਹਾਡੇ ਦੋ ਸਾਹਿਬਜ਼ਾਦੇ ਨੇ ਉਹਨਾਂ 'ਚੋਂ ਕਿਹਨੇ ਆਉਣਾ ਅੱਗੇ ਸਤਿਗੁਰੂ ਕਹਿੰਦੇ ਇਉਂ ਕਰ ਸੂਈ ਲੈ ਲਾ ਅਤੇ ਜਿਹੜੀ ਕੱਪੜੇ ਸਿਉਣ ਵਾਲੀ ਸੂਈ ਟਾਂਕਾ ਤੋਪਾ ਲਾਉਣ ਵਾਲੀ ਸੂਈ ਹੁੰਦੀ ਹੈ ਉਹ ਲੈ ਕੇ ਤੂੰ ਚਲਿਆ ਜਾ ਜਿੱਥੇ ਦੋਵੇਂ ਸਾਹਿਬਜ਼ਾਦੇ ਵੱਖੋ ਵੱਖਰੇ ਕਮਰਿਆਂ 'ਚ ਪਾਠ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਦੋਂ ਪ੍ਰਕਾਸ਼ ਸੀ ਦੋ ਕਮਰਿਆਂ 'ਚ ਜਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੀੜਾ ਸਾਹਿਬ ਹੋਵੇਗਾ ਉਹਦੀ ਲੱਕੜ ਵਿੱਚ ਸੂਈ ਚਬੋ ਕੇ ਦੇਖਣੀ ਹੈ ਜਿਹੜੇ ਪੀੜੇ ਵਿੱਚ ਸੂਈ ਸਾਰੀ ਚਲੀ ਗਈ ਨਾ ਅੰਦਰ ਧੱਸ ਗਈ ਉਹ ਹੋਵੇਗਾ ਸਰੂਪ ਜਿਹੜਾ ਉਹ ਪਾਠ ਕਰਦਾ ਹੋਵੇਗਾ ਜਦੋਂ ਜਾ ਕੇ ਉਸ ਵਕਤ ਰਾਮ ਰਾਏ ਜੀ ਦੇ ਪੀੜੇ 'ਤੇ ਸੂਈ ਘਬੋਈ ਖੁਬੀ ਨਾਲ ਲੱਕੜ ਹੀ ਲੱਕੜ ਹੈ ਸਖ਼ਤ ਹੈ ਜਦੋਂ ਅੱਠਵੇਂ ਪਾਤਸ਼ਾਹ ਮਹਾਰਾਜ ਇੱਥੇ ਪਾਠ ਕਰ ਰਹੇ ਸੀ ਉੱਥੇ ਸੂਈ ਝਬੋਈ ਤਾਂ ਮੋਮ ਵਰਗਾ ਨਰਮ ਪੀੜਾ ਉਹਦੇ ਵਿੱਚ ਸਾਰੀ ਸੂਈ ਧੱਸ ਗਈ ਮੱਥਾ ਟੇਕਿਆ ਬਹੁਤ ਹੈਰਾਨ ਹੋਇਆ ਇੰਨੀ ਛੋਟੀ ਜਿਹੀ ਉਮਰ ਔਰ ਰਾਮ ਰਾਏ ਜੀ ਨੂੰ ਗੱਦੀ ਮਿਲਣੀ ਜਾ ਕੇ ਪੁੱਛਿਆ ਮਹਾਰਾਜ ਉਹ ਤਾਂ ਛੋਟੇ ਸਰੂਪ ਦਿਖਾਏ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ ਹੀ ਮਿਲਣੀ ਗੱਦੀ ਕਹਿੰਦੇ ਰਾਮ ਰਾਏ ਨੂੰ ਮਹਾਰਾਜ ਵੱਡਾ ਹੈ ਸਤਿਗੁਰੂ ਕਹਿੰਦੇ ਰਾਮ ਰਾਏ 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਦਾ ਭਾਰ ਸੰਭਾਲ ਨਹੀਂ ਸਕਦਾ ਇਹ ਸਤਿਗੁਰੂ ਦੀ ਸਮਰੱਥਾ ਅੱਠਵਾਂ ਸਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੀ ਸੰਭਾਲ ਸਕਦੇ ਨੇ ਇਸ ਕਰਕੇ ਗੁਰਾਂ ਦੇ ਅੰਦਰ ਕਿੰਨੀ ਕੋਮਲਤਾ ਹੈ ਮੋਮ ਵਰਗਾ ਸੁਭਾਅ ਨਰਮ ਦਿਲ ਇੱਕਦਮ ਦੁੱਖ ਦੇਖ ਕੇ ਪਸੀਜ ਜਾਣ ਵਾਲੇ ਦਿੱਲੀ ਦੀ ਸਾਰੀ ਸੰਗਤ ਨੇ ਜਦ ਕਿਹਾ ਮਹਾਰਾਜ ਸਾਰੀ ਦਿੱਲੀ 'ਚ ਬਿਮਾਰੀ ਫੈਲ ਗਈ ਗੁਰਾਂ ਨੇ ਕਿਹਾ ਜਾਓ ਚਬੱਚੇ ਵਿੱਚ ਚਰਨ ਧੋ ਦਿੱਤੇ ਔਰ ਕਹਿਣ ਲੱਗੇ ਹੁਣ ਸਾਰੀ ਸੰਗਤ ਇੱਥੇ ਜਲ ਛਕੋ ਇਸ਼ਨਾਨ ਕਰੋ ਜੋ ਜੋ ਨਹਾਵੇਗਾ ਜਲ ਛਕੇਗਾ ਉਹਦੀ ਬਿਮਾਰੀ ਹਟ ਜਾਏਗੀ ਗੁਰਾਂ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਹੀ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੁਣ ਵੀ ਉੱਥੋਂ ਚਬੱਚੇ 'ਚੋਂ ਸੰਗਤ ਜਲ ਲੈਂਦੀ ਗੁਰਾਂ ਨੇ ਸਾਰੀ ਦਿੱਲੀ ਦੀ ਬਿਮਾਰੀ ਆਪਣੇ ਉੱਪਰ ਲੈ ਲਈ ਪਰ ਉਪਕਾਰੀ ਸਤਿਗੁਰੂ ਦੁੱਖ ਦੇਖ ਕੇ ਜਰ ਨਹੀਂ ਸਕਦੇ ਗੁਰੂ ਨਾਨਕ ਸਾਹਿਬ ਦਾ ਵੀ ਐਸਾ ਪ੍ਰਸੰਗ ਆਵੇਗਾ ਜਦੋਂ ਸਤਿਗੁਰੂ ਕੋੜੀਆਂ ਦੇ ਕੋਲ ਜਾ ਕੇ ਆਪ ਉਪਦੇਸ਼ ਕਰਨਗੇ ਸੱਜਣ ਠੱਗ ਨੂੰ ਦੇਖ ਕੇ ਪਈ ਬੰਦਾ ਮਨੁੱਖਾ ਜਨਮ ਲੈ ਕੇ ਡੁੱਬਦਾ ਜਾ ਰਿਹਾ ਤਰਸ ਕਰਕੇ ਸ਼ਬਦ ਸੁਣਾਉਣਗੇ ਜਾਂ ਸਤਿਗੁਰੂ ਜੀ ਸਾਡੇ ਕੋਲ ਆਏ ਨੇ ਦੁਨੀਆਂ 'ਤੇ ਸਾਡਾ ਗਰੀਬਾਂ ਦਾ ਭਲਾ ਕਰਨ ਮੰਦੀ ਮੱਤ ਵਾਲਿਆਂ ਦਾ ਭਲਾ ਕਰਨ ਗੁਰੂ ਨਾਨਕ ਦੇਵ ਜੀ ਨੂੰ ਪਤਾ ਚੰਗਾ ਭਲਾ ਵੀ ਇਹ ਕੀ ਨੇ ਕੌਣ ਨੇ ਕਿਵੇਂ ਨੇ ਕਹੇ ਜੇ ਨੇ ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀੜਿਆਂ ਨੂੰ ਕਿਰਮਾਂ ਨੂੰ ਸੰਸਾਰ ਸਾਗਰ ਤਾਰ ਲਈ ਆਏ ਨੇ।
ਮਦ ਤੇ ਆਦ ਕੁਕਰਮ ਨਾ ਕਾਊ।
ਸੋ ਇਸ ਕਰਕੇ ਕਹਿੰਦੇ ਨੇ ਸੰਸਾਰ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰਦੇ ਨੇ। ਕਹਿੰਦੇ ਮਦ ਹੁੰਦਾ ਹੰਕਾਰ, ਹੰਕਾਰ ਤੋਂ ਆਦਿ ਲੈ ਕੇ ਕੋਈ ਕਰਮ ਜਿਨ੍ਹਾਂ ਦੇ ਵਿੱਚ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਨੇ। ਦਸੇ ਸਰੂਪਾਂ ਨੂੰ ਬੈਠ ਕੇ ਧਿਆਨ ਨਾਲ ਸੋਚੋ ਬਈ ਜੇ ਕਿਸੇ ਵਿੱਚ ਇਹ ਚੀਜ਼ਾਂ ਨਾ ਹੋਣ, ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ, ਇੰਨੇ ਚੀਜ਼ਾਂ ਹੈ ਹੀ ਨਹੀਂ ਉਹਨਾਂ 'ਚ, ਅਤੇ ਫਿਰ ਆਪਾਂ ਉਹਨਾਂ 'ਤੇ ਹੋਰ ਕਿਸ ਤਰ੍ਹਾਂ ਦਾ ਅੰਦਾਜ਼ਾ ਲਾਈਏ। ਉਹ ਤਾਂ ਸਿਰਫ ਜਿਵੇਂ ਉਹ ਜਾਣ ਲਓ ਗੁਰੂ ਨਾਨਕ ਸਾਹਿਬ ਦੱਸੇ ਸਰੂਪ, ਗੁਰੂ ਗ੍ਰੰਥ ਸਾਹਿਬ ਸਾਰਾ ਸਰੂਪ ਹੀ ਅੰਮ੍ਰਿਤ ਹੈ, ਇਹ ਅੰਮ੍ਰਿਤ ਸਰੂਪ ਗੁਰਾਂ ਦਾ ਸਾਰਾ ਸਰੂਪ ਹੀ ਨਾਮ ਨੇ ਬਣਾਇਆ ਹੈ। ਇਹ ਠੀਕ ਹੈ ਕਿ ਉਹ ਦੇਖਣ ਨੂੰ ਐਸਾ ਸਰੂਪ ਲੱਗਦਾ ਉਹਨਾਂ ਦਾ, ਪਰ ਨਾਮ ਜਿਵੇਂ ਬੇਬੇ ਨਾਨਕੀ ਬਾਰੇ ਕਹਿੰਦੇ ਹਾਂ, ਬੇਬੇ ਨਾਨਕੀ ਦਾ ਸਰੂਪ ਭਗਤੀ ਦਾ ਅਵਤਾਰ ਹੈ ਬੇਬੇ, ਇਸੇ ਤਰ੍ਹਾਂ ਗੁਰੂ ਸਾਹਿਬਾਨ ਅੰਮ੍ਰਿਤ ਹਨ। ਅੰਮ੍ਰਿਤ ਜਿੱਥੇ ਸਤਿਗੁਰਾਂ ਨੇ ਚਰਨ ਰੱਖ ਦਿੱਤੇ, ਪਾ ਦਿੱਤੇ ਚਰਨ, ਉੱਥੇ ਧਰਤੀ ਚੱਟਣ ਯੋਗ ਹੋ ਜਾਂਦੀ, ਇੰਨੀ ਪਵਿੱਤਰਤਾ ਹੈ ਸਤਿਗੁਰੂ ਮਹਾਰਾਜ ਦੇ ਵਿੱਚ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ, ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾਂ। ਉੱਥੋਂ ਹੀ ਤਾਂ ਧੂੜੀ ਮੁੱਖ ਨੂੰ ਲਾਈਏ, ਪਵਿੱਤਰਤਾ ਭਰੀ ਧਰਤੀ ਹੋ ਜਾਂਦੀ ਹੈ। ਸਤਿਗੁਰੂ ਬਾਰੇ ਕਦੇ ਵੀ ਨਹੀਂ ਸੋਚਣਾ ਕਿ ਮਹਾਰਾਜ ਦੇ ਅੰਦਰ ਇਹ ਚੀਜ਼ਾਂ ਸਨ। ਇਹ ਜਿਹੜੇ ਲੋਕ ਇਹੀਆਂ ਜਿਹੀਆਂ ਗੱਲਾਂ ਸੋਚ ਲੈਂਦੇ ਨੇ ਗੁਰੂ ਸਾਹਿਬਾਂ ਬਾਰੇ, ਉਹ ਗੁਨਾਹ ਕਰ ਰਹੇ ਨੇ। ਮਹਾਰਾਜ ਨੂੰ ਕਦੇ ਵੀ ਆਪਣੇ ਜੈਸਾ ਪ੍ਰਤੀਤ ਨਹੀਂ ਕਰਨਾ। ਸਤਿਗੁਰੂ ਮਹਾਰਾਜ ਤਾਂ ਅੰਮ੍ਰਿਤ ਸਰੂਪ, ਨਿਰਮਲ ਸਰੂਪ, ਬਹੁਤ ਪਵਿੱਤਰ ਸਰੂਪ ਹਨ ਸਤਿਗੁਰੂ।
ਔਰ ਉਦਾਰ ਮਤ ਸੰਤ ਸੁਸ਼ੀਲਾ।
ਹਿਰਦੇ ਵਿੱਚ ਐਸਾ ਹੈ ਕਿ ਉਦਾਰ ਚਿੱਤ, ਦਰਿਆ ਦਿਲ, ਖੁੱਲ੍ਹੇ ਦਿਲ ਵਾਲੇ ਨੇ। ਔਰ ਜਿਹੜਾ ਉਹਨਾਂ ਦਾ ਮਤ ਹੈ ਸੰਤਾਂ ਵਾਲਾ, ਸੁਸ਼ੀਲ, ਠੰਡਾ, ਸ਼ਾਂਤ ਸੁਭਾਅ ਹੈ, ਜਿੱਥੇ ਕਦੇ ਗੁੱਸਾ ਦੇਖਿਆ ਹੀ ਨਹੀਂ, ਹਮੇਸ਼ਾ ਖੁਸ਼ੀਆਂ ਭਰਿਆ ਖਿੜਿਆ ਚਿਹਰਾ। ਕਿੰਨੀ ਕਿਸੇ ਦੇ ਮਨ ਦੇ ਅੰਦਰ ਕੈਸੀ ਵੀ ਅਵਸਥਾ ਹੋਵੇ, ਜਿੱਤ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿੰਸ ਜਾਏ, ਹਰ ਪਰਮ ਪਦ ਲਹੀਐ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਹੈ ਉਹਨਾਂ ਨੂੰ ਪਤਾ ਕਿ ਦਰਸ਼ਨ ਕੈਸਾ ਹੈ, ਸੁੰਦਰ ਸਰੂਪ,
ਕਰੁਣਾਵਾਨ ਸਰੂਪ, ਸ਼ਬੀਲਾ,
ਬਹੁਤ ਸ਼ਬੀਲਾ ਸਰੂਪ ਗੁਰਾਂ ਦਾ, ਬੜਾ ਸੁੰਦਰ ਸੋਹਣਾ ਸਰੂਪ ਹੈ ਗੁਰਾਂ ਦਾ। ਨਿਰੀ ਦਇਆ ਹੀ ਦਇਆ ਹੈ, ਸੀਸ ਤੋਂ ਲੈ ਕੇ ਚਰਨਾਂ ਤੱਕ ਮਾਨੋ ਦਇਆ ਹੀ ਖੜੀ ਹੈ, ਦਿਆਲਤਾ ਹੀ ਖੜੀ ਹੈ, ਅੰਮ੍ਰਿਤ ਹੀ ਖੜਾ ਹੈ, ਸੰਤੋਖ ਹੀ ਖੜਾ ਹੈ, ਮਾਨੋ ਜਤ ਸਤ ਹੀ ਖੜਾ ਹੈ, ਭਗਤੀ ਹੀ ਖੜੀ ਹੈ, ਮਾਨੋ ਕਲਿਆਣ ਹੀ ਕਲਿਆਣ ਹੈ। ਉਹਨਾਂ ਦੇ ਚਰਨਾਂ ਵੱਲ ਤੱਕ ਲਓ, ਸਰੂਪ ਵੱਲ ਤੱਕ ਲਓ, ਸਰੂਪ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਪਰ ਸਰਬਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ, ਤੁਹਾਡੇ ਸਰੂਪ ਦੀ ਮਹਿਮਾ ਮਹਾਰਾਜ ਜੀ ਕੌਣ ਕਰ ਸਕਦਾ, ਤੁਹਾਡੇ ਨੌਹਾਂ ਦੀ ਉਸਤਤ, ਤੁਹਾਡੇ ਨੇਤਰਾਂ ਦੀ ਉਸਤਤ ਕੌਣ ਕਰ ਸਕਦਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਮਹਾਰਾਜ ਦੇ ਇੱਕ ਇੱਕ ਰੋਮ ਦੇ ਵਿੱਚ ਜੇ ਦਿਖਾਉਣਾ ਚਾਹੁਣ, ਕਰੋੜਾਂ ਬ੍ਰਹਿਮੰਡ ਗੁਰੂ ਨਾਨਕ ਸਾਹਿਬ ਦੇ ਇੱਕ ਇੱਕ ਰੋਮ ਵਿੱਚ ਸਮਾਏ ਹੋਏ ਨੇ।
ਵਿਸ਼ੈ ਵਾਸਨਾ ਜਰ ਨਾ ਸੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਵਿਸ਼ੇ ਵਾਸਨਾ ਦੀ ਜੜ ਹੈ ਹੀ ਨਹੀਂ, ਕਿਉਂਕਿ ਉਹ ਸਰੂਪ ਉਹ ਨਹੀਂ ਹੈ, ਉਹ ਸਰੂਪ ਨਹੀਂ ਹੈ ਜਿਹੜਾ ਸਧਾਰਨ ਮਨੁੱਖ ਦਾ ਸਰੂਪ ਹੁੰਦਾ ਹੈ।
ਹਰਖ ਸ਼ੋਕ ਤੇ ਰਦਾ ਉਦਾਸੀ।
ਜਿਨ੍ਹਾਂ ਦਾ ਮਨ ਨਾ ਉੱਥੇ ਖੁਸ਼ੀ ਨਾ ਗਮੀ, ਇਹਦੇ ਵੱਲੋਂ ਮਨ ਪਰੇ ਹੀ ਰਹਿੰਦਾ ਹੈ।
ਸੁਲਤਾਨ ਹੈ ਜਾਹੇ ਕਮਾਈ।
ਸੁਲਤਾਨਪੁਰ ਸਾਹਿਬ ਦੇ ਵਿੱਚ ਜਿੱਥੇ ਜਾ ਕੇ ਗੁਰਾਂ ਨੇ ਕਮਾਈ ਕੀਤੀ,
ਕਰੀ ਆਦਿਕ ਜਿਹ ਤੋਟ ਨਾ ਕਾਈ,
ਬਹੁਤ ਕਮਾਈ ਕੀਤੀ ਹੈ ਮਹਾਰਾਜ ਨੇ। 14 ਸਾਲ ਤੋਂ ਕੁਝ ਸਮਾਂ ਉੱਪਰ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਤੱਕ ਬਾਬਾ ਬਕਾਲਾ ਸਾਹਿਬ ਦੇ ਭੋਰੇ ਵਿੱਚ ਹੀ ਭਗਤੀ ਕੀਤੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਸੇ ਪ੍ਰਕਾਰ ਹੀ 14 ਸਾਲ ਸੋ ਕੁਝ ਮਹੀਨੇ ਕੁਝ ਦਿਨ ਤੱਕ ਉੱਥੇ ਕਮਾਈ ਕੀਤੀ। ਬੇਰ ਸਾਹਿਬ ਹੁਣ ਵੀ ਉਹ ਥਾਂ ਉੱਥੇ ਬਣਿਆ ਹੋਇਆ, ਬੇਰੀ ਦੇ ਨਾਲ ਅੰਦਰ ਥੜਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਭਾਰੀ ਤਪੱਸਿਆ ਕੀਤੀ, ਭਗਤੀ ਕੀਤੀ, ਰੋੜਾਂ ਦੀ ਗੁਰ ਕਰੀ ਵਿਛਾਈ,
ਦਾਨ ਦੀਨਣ ਧਨ ਪੂਰੇ,
ਗਰੀਬਾਂ ਨੂੰ ਬਹੁਤ ਸਾਰਾ ਧਨ ਦਿੱਤਾ ਇਹ ਰੂਪ ਧਾਰ ਕੇ। ਵੈਸੇ ਤਾਂ ਰੋਜ਼ ਹੀ ਦਿੰਦੇ ਨੇ ਗਰੀਬਾਂ ਨੂੰ, ਹੁਣ ਕਿਹੜਾ ਕੋਈ ਹੋਰ ਦਿੰਦਾ, ਹੁਣ ਵੀ ਤਾਂ ਗੁਰੂ ਨਾਨਕ ਸਾਹਿਬ ਹੀ ਦਿੰਦੇ ਸਾਰੀ ਦੁਨੀਆਂ ਨੂੰ।
ਬਸਰੇ ਕੀਰਤ ਜਹ ਤਹ ਰੂਰੀ,
ਰੂਰੀ ਹੁੰਦੀ ਸੁੰਦਰ, ਜਿੱਥੇ ਕਿੱਥੇ ਵੀ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਮਹਿਮਾ ਬਹੁਤ ਸੋਹਣੀ ਫੈਲੀ ਹੋਈ ਹੈ।
ਇਸ ਪ੍ਰਕਾਰ ਨਿਜ ਜਸ ਵਿਸਤਾਰਾ,
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਜਾਸੀ ਸਾਰੇ ਪਾਸੇ ਫੈਲਿਆ, ਆਪਣਾ ਜਸ ਫੈਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ।
ਵਸੇ ਮਾਸ ਇੱਕ ਮੋਖ ਉਦਾਰਾ,
ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਮਹੀਨਾ ਫਿਰ ਆ ਕੇ ਰਾਏ ਭੋਜ ਦੀ ਤਲਵੰਡੀ ਵਿਖੇ ਟਿਕੇ।
ਵਨ ਗਮਨਣ ਕੇ ਕੀਨੀ ਤਿਆਰੀ,
ਫਿਰ ਚੱਲਣ ਦੀ ਤਿਆਰੀ ਕੀਤੀ ਉੱਥੋਂ।
ਮਿਲਣ ਬੁਲਾ ਰਹੇ ਪ੍ਰੀਤ ਵਿਚਾਰੀ,
ਮਨ ਦੀ ਪ੍ਰੀਤ ਵਿਚਾਰਨਾ ਕੀਤੀ ਰਾਏ ਬੁਲਾਰ ਜੀ ਦੇ ਨਾਲ। ਪੂਰਬ ਪ੍ਰੀਤ ਗੋਬਿੰਦ ਵਿਚਾਰੋ, ਪਿਛਲੀ ਪ੍ਰੀਤੀ ਹੈ ਬਹੁਤ ਯੁੱਗਾਂ ਦੀ ਭਗਤਾਂ ਦੇ ਨਾਲ, ਪਰਮੇਸ਼ਰ ਹੈ ਗੁਰੂ ਨਾਨਕ ਦੇਵ ਨਿਰਗੁਣ ਸਰੂਪ ਨੇ ਹੀ ਸਰਗੁਣ ਧਾਰਿਆ ਹੈ। ਜਿਵੇਂ ਪਰਮੇਸ਼ਰ ਨੂੰ ਦੇਖੋ ਸਾਰੇ ਹੀ ਮੰਨਦੇ ਨੇ, ਹਰ ਧਰਮ ਮੰਨਦਾ ਹੈ, ਪਰਮੇਸ਼ਰ ਨੂੰ ਕੌਣ ਨਹੀਂ ਮੰਨਦਾ, ਸਾਰੇ ਹੀ ਮੰਨਦੇ ਨੇ, ਚਾਹੇ ਉਹ ਦੈਂਤ ਨੇ ਉਹ ਵੀ ਪਰਮੇਸ਼ਰ ਨੂੰ ਮੰਨਦੇ, ਦੇਵਤੇ ਵੀ ਮੰਨਦੇ ਨੇ, ਪੀਰ ਪੈਗੰਬਰ ਵੀ ਮੰਨਦੇ ਨੇ, ਹਰੇਕ ਧਰਮ ਵਾਲੇ ਮੰਨਦੇ ਨੇ, ਪਸ਼ੂ ਪੰਛੀ ਮੰਨਦੇ ਨੇ। ਅਤੇ ਗੁਰੂ ਨਾਨਕ ਜਦੋਂ ਹੈ ਹੀ ਪਰਮੇਸ਼ਰ, ਫਿਰ ਉਹਨੂੰ ਕਿਉਂ ਨਹੀਂ ਮੰਨਣਗੇ ਸਾਰੇ।
ਉਤੋਂ ਇਕਾਂਤ ਤਵਹ ਅਵਨੀਪਾ,
ਉਸ ਵਕਤ ਰਾਜਾ ਰਾਏ ਬੁਲਾਰ ਇਕਾਂਤ ਵਿੱਚ ਬੈਠੇ ਸਨ।
ਸਾਦਰ ਬੈਸੇ ਜਾਏ ਸਮੀਪਾ,
ਸਹਿਤ ਆਦਰ ਦੇ ਜਾ ਕਰਕੇ ਗੁਰੂ ਨਾਨਕ ਦੇਵ ਜੀ ਕੋਲ ਬੈਠ ਗਏ।
ਹੱਥ ਬੰਦ ਵਚ ਬਦਤ ਬੁਲਾਰਾ,
ਉਸ ਵਕਤ ਹੱਥ ਜੋੜ ਕਰਕੇ ਦੋਵੇਂ ਰਾਏ ਬੁਲਾਰ ਜੀ ਨੇ,
ਪਰਮ ਲਾਭ ਮੁਝ ਦਰਸ਼ ਤੁਮਾਰਾ,
ਵਚਨ ਕੀਤਾ ਤੁਹਾਡੇ ਦਰਸ਼ਨਾਂ ਦਾ ਮੈਨੂੰ ਪਰਮ ਲਾਭ ਹੁੰਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜਿਹੜੇ ਨੇ ਇਹਨਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਸ਼ੁਰੂ ਵਿੱਚ ਨਹੀਂ ਕਿਰਿਆ ਹੁੰਦੀ ਕੋਈ, ਆਈ ਜਾਓ ਜਾਈ ਜਾਓ ਮੱਥਾ ਟੇਕੀ ਜਾਓ, ਪਤਾ ਨਹੀਂ ਲੱਗਦਾ ਕੁਛ। ਜਿਹੜੇ ਨਾਮ ਅਭਿਆਸੀ ਨੇ ਜਿਨ੍ਹਾਂ ਨੂੰ ਕਾਫੀ ਮਨ ਦੀ ਇਕਾਗਰਤਾ ਮਿਲ ਜਾਂਦੀ ਹੈ, ਜਿਨ੍ਹਾਂ ਦੇ ਹਲੇ ਕੰਠ ਵਿੱਚ ਹੀ ਜਾਪ ਸ਼ੁਰੂ ਹੁੰਦਾ, ਇਹ ਨਿਸ਼ਾਨੀ ਹੁੰਦੀ ਹੈ, ਉਹ ਜਿਉਂ ਹੀ ਗੁਰੂ ਘਰ ਵੱਲ ਨੂੰ ਰੁੱਖ ਕਰਦੇ ਨੇ, ਆਪਣਾ ਅੰਦਰ ਪ੍ਰਵੇਸ਼ ਕਰਦੇ ਨੇ, ਉਹਨਾਂ ਦਾ ਜਾਪ 100 ਗੁਣਾ ਜ਼ਿਆਦਾ ਵੱਧ ਜਾਂਦਾ। ਜਿਉਂ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸੇ ਵਕਤ ਜਾਪ ਵੱਧ ਜਾਂਦਾ, ਹਿਰਦੇ ਵਾਲਿਆਂ ਨੂੰ, ਕੰਠ ਵਾਲਿਆਂ ਨੂੰ, ਨਾਭੀ ਵਾਲਿਆਂ ਨੂੰ, ਰੋਮ ਰੋਮ ਵਾਲਿਆਂ ਨੂੰ। ਉਹ ਐਸੇ ਪੰਥ ਵਿੱਚ ਆਪਣੇ ਬੜੇ ਬੈਠੇ ਰੱਬ ਦੇ ਪਿਆਰੇ। ਇੱਕ ਵਾਰ ਐਸੇ ਰੱਬ ਦੇ ਪਿਆਰੇ ਨੂੰ ਪੁੱਛਿਆ ਵੀ ਕੱਲ੍ਹ ਕਥਾ 'ਚ ਨਹੀਂ ਆਏ, ਕਹਿੰਦੇ ਜਦ ਮੈਂ ਤੁਰਨ ਲੱਗਿਆ ਘਰੋਂ ਹੀ, ਕਹਿੰਦੇ ਇੰਨਾ ਸਿਮਰਨ ਵੱਧ ਗਿਆ ਮੈਂ ਤੁਰ ਹੀ ਨਹੀਂ ਸਕਿਆ, ਮੈਨੂੰ ਲੰਮਾ ਹੀ ਪੈਣਾ ਪਿਆ ਜਾ ਕੇ। ਇਸ ਕਰਕੇ ਸਿਮਰਨ ਕਾਬੂ ਤੋਂ ਬਾਹਰ ਵੀ ਹੋ ਜਾਂਦਾ ਕਦੇ ਕਦੇ, ਆਪਣੇ ਸਰੀਰ ਦੀ ਸੁੱਧ ਨਹੀਂ ਰਹਿੰਦੀ ਬੰਦੇ ਨੂੰ। ਤਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹੀ ਜੋਤ ਹੈ ਜਿਹੜੀ ਪਹਿਲੇ ਪਾਤਸ਼ਾਹ ਨੇ ਧਾਰੀ, ਉਹੀ ਜੋਤ ਮਹਾਰਾਜ ਸੱਚੇ ਪਾਤਸ਼ਾਹ ਪਾਰਬ੍ਰਹਮ ਪਰਮੇਸ਼ਰ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸੀਂ ਕਿਸੇ ਨੂੰ ਆਓ ਨਹੀਂ ਕਹਿੰਦੇ, ਵੀ ਆਓ ਬਈ, ਕਹਿੰਦੇ ਇਹਦੇ ਕਰਮ ਨੇ ਜੀਵ ਦੇ, ਜਿੰਨੇ ਜਿੰਨੇ ਕਿਸੇ ਦੇ ਕਰਮ ਹੁੰਦੇ ਨੇ ਆਪਣੇ ਕਰਮਾਂ ਮੁਤਾਬਕ ਆਪਣੇ ਬੀਜੇ ਹੋਏ ਬੀਜ ਨੂੰ ਸਤਿਗੁਰਾਂ ਕੋਲੋਂ ਆਪੇ ਹੀ ਲੈ ਕੇ ਜੀਵ ਤਰੱਕੀਆਂ ਕਰਦੇ ਹਨ।
ਗਿਆਨ ਸਰੋਮਣ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਗਿਆਨ ਦੇ ਵਿੱਚ ਬਹੁਤ ਸ਼੍ਰੋਮਣੀ ਹਨ, ਵੱਡੇ ਹਨ, ਕੋਈ ਅੰਤ ਨਹੀਂ। ਜੇ ਸਾਰੀਆਂ ਚੀਜ਼ਾਂ ਦੇਖਣੀਆਂ ਹੋਣ, ਗੁਰਾਂ ਬਾਰੇ ਕੁਛ ਸਮਝਣਾ ਹੋਵੇ, ਤਾਂ ਫਿਰ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ, ਅਵਸਥਾ ਉੱਥੇ ਤੱਕ ਲੈ ਕੇ ਜਾਣੀ ਪੈਣੀ ਆ, ਫਿਰ ਪਤਾ ਲੱਗਦਾ ਕਿ ਸਤਿਗੁਰੂ ਕਿੱਡੇ ਵੱਡੇ ਹਨ।
ਕਲਾਵਾਨ ਕਲ ਬਿਨ ਗੁਣ ਖਾਨਾ।
ਸੋ ਕਲਾਵਾਨ ਹਨ ਸਤਿਗੁਰੂ ਸੱਚੇ ਪਾਤਸ਼ਾਹ, ਔਰ ਕਲਪਨਾ ਤੋਂ ਰਹਿਤ ਹਨ, ਗੁਣਾਂ ਦੀ ਖਾਣ ਹਨ।
ਹਸਿਓ ਰਹਿਤ ਮੈਂ ਜਗਤ ਕਲੇਸ਼ੂ।
ਰਾਏ ਬਲਾਰ ਜੀ ਕਹਿੰਦੇ, ਮਹਾਰਾਜ ਜੀ ਮੈਂ ਜਗਤ ਦੇ ਕਲੇਸ਼ਾਂ ਵਿੱਚ ਹਮੇਸ਼ਾ ਵਿਦਿਆ ਸਮਤਾ ਵੀ ਨਿਵੇਸ਼, ਰਾਗ ਤੇ ਦਵੇਸ਼, ਪੰਜ ਕਲੇਸ਼ ਹਨ, ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹਾਂ ਜੀ।
ਰਾਵਰ ਕੇ ਲਾਲਸ ਉਪਦੇਸੂ।
ਮੈਨੂੰ ਇੱਛਾ ਹੁੰਦੀ ਹਮੇਸ਼ਾ ਕਿ ਤੁਹਾਡਾ ਉਪਦੇਸ਼ ਮਿਲੇ,